नानक अंगद गुरु अमरदास पद बंद रामदास अर्जन गुरु बारसरि हर गोबिंद हरि राय हरि कृष्ण गुर तेग बहादुर चंद दसवें गोबिंद सिंह गुर नमो चरण अरविंद जिसमें अमृत ज्ञान है माणिक भगत विराग गुरु ग्रंथ साहिब उद्धत बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहि गुरु जी की फतेह विघ्न विनाशन सोए वाहि गुरु जी की फतेह विघ्न विनाशन सोए
सतनाम श्री वाहिगुरु साहिब जी दोहरा श्री सतगुर उपकार हित तीर्थ रचियो विशाल करी ठहर जिन प्रेम तहर से सब करे निहाल श्री सतगुर उपकार हित तीर्थ रचियो विशाल
वाहिगुरु जी का खालसा वाहिगुरु जी की फतेह साहिब आलम ज्ञान स्वरूप चवर छतर तखत दे मालिक जुग जुग अटल तन तन आदि सतगुरु श्री गुरु ग्रंथ साहिब महाराज जिया दी अपार बख्शिश हो रही है। संध्या दे समें दे सुंदर दीवान सज रहे ने, सजे हुए दीवाना अंदर वडभागी सिख संगता ने हाजरी भरदिया होया अमृतमयी बाणी दा निरोल हर जस कीर्तन सरवण कीता है। अज दा ये विशेष दीवान कलगीधर महाराज जिया दे उन्ना प्रेमी गुरसिखा नू समर्पित है जिन्हां नू कुछ त्वसब नीति दे नाल मजबी त्वसब कारण अफगानिस्तान दे विच शहीद किया गया। उन्हां गुरमुखां दे संबंध विच विशेष तौर ते ਵੱਖ ਵੱਖ ਵਿਦਵਾਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਜੀਵਨ ਦੀ ਲੜੀਵਾਰ ਕਥਾ ਵਿਚਾਰ ਜੋ ਸਿੱਖ ਪੰਥ ਦੇ ਪ੍ਰਮਾਣਨੀਕ ਗ੍ਰੰਥ ਸ਼੍ਰੀ ਗੁਰੂ ਪੰਥ ਪ੍ਰਕਾਸ਼ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਵਿੱਚੋਂ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ, ਜਿਸ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਲਿਖਿਆ। ਲੜੀਵਾਰ ਕਥਾ ਵਿਚਾਰ ਦੌਰਾਨ ਆਪਾਂ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤਾ ਹੈ ਕਿ ਕਾਬਲ ਦੇ ਵਿੱਚ ਰਹਿਣ ਵਾਲੀ ਇੱਕ ਪਤੀਵ੍ਰਤਾ ਔਰਤ ਜੋ ਆਪਣੇ ਪਤੀਵ੍ਰਤਾ ਧਰਮ ਵਿੱਚ ਪਰਪੱਕ ਹੈ ਔਰ ਬੜੀ ਸ਼ਰਧਾ ਭਾਵਨਾ ਸਹਿਤ ਸਤਿਗੁਰਾਂ ਦੀ ਸੇਵਾ ਦੇ ਵਿੱਚ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਹਾਜ਼ਰ ਹੁੰਦੀ ਹੈ ਔਰ ਕਿਸ ਤਰ੍ਹਾਂ ਉਸਨੇ ਸ਼ਰਧਾ ਭਾਵਨਾ ਔਰ ਸੇਵਾ ਦੁਆਰਾ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਸੋਂ ਆਤਮ ਗਿਆਨ ਦੀ ਅਵਸਥਾ ਹਾਸਲ ਕੀਤੀ ਹੈ, ਇਹ ਪ੍ਰਸੰਗ ਆਪਾਂ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਤਰ੍ਹਾਂ ਸਮੂਹ ਪ੍ਰੇਮੀ ਗੁਰਸਿੱਖ ਸੰਗਤਾਂ 'ਤੇ ਬਖਸ਼ਿਸ਼ਾਂ ਕਰ ਰਹੇ ਨੇ ਔਰ ਕਿਸ ਤਰ੍ਹਾਂ ਗੁਰੂ ਸ਼ਬਦ ਦੇ ਪ੍ਰੇਮੀ ਸਤਿਗੁਰਾਂ ਦੀ ਦੱਸੀ ਹੋਈ ਮਰਿਆਦਾ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਸੇਵਾ ਸਿਮਰਨ ਦੁਆਰਾ ਆਪਣਾ ਜੀਵਨ ਸਫਲ ਕਰਦੇ ਨੇ, ਇਹ ਅੰਮ੍ਰਿਤ ਵਿਚਾਰ ਇਸ ਅਧਿਆਏ ਵਿੱਚ ਪ੍ਰਾਰੰਭ ਹੋ ਰਹੀ ਹੈ। ਆਓ ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆ ਮਨ ਚਿੱਤ ਬ੍ਰਿਤੀਆਂ ਦੀ ਇਕਾਗਰਤਾ ਨਾਲ ਗੁਰੂ ਉਪਦੇਸ਼ ਗੁਰ ਇਤਿਹਾਸ ਨੂੰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ।
ਦੋਹਰਾ ਸ੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਚਿਓ ਵਿਸਾਲ।
ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ ਕਿ ਸ੍ਰੀ ਸਤਿਗੁਰ, ਸ੍ਰੀ ਦਾ ਅਰਥ ਸਾਧਸੰਗਤ ਜੀ ਸ਼੍ਰੋਮਣੀ ਹੁੰਦਾ, ਸ੍ਰੀ ਦਾ ਅਰਥ ਲਕਸ਼ਮੀ ਵੀ ਹੁੰਦਾ, ਸ੍ਰੀ ਦਾ ਅਰਥ ਮਾਇਆ ਵੀ ਹੁੰਦਾ, ਸ੍ਰੀ ਦਾ ਅਰਥ ਕਿਰਪਾਨ ਵੀ ਹੁੰਦਾ, ਸ੍ਰੀ ਦਾ ਅਰਥ ਸਤਿਕਾਰਯੋਗ ਵੀ ਹੁੰਦਾ। ਪ੍ਰਸੰਗ ਦੇ ਮੁਤਾਬਕ ਕਿਸੇ ਵੀ ਸ਼ਬਦ ਦੇ ਅਰਥ ਨੂੰ ਚੁਣਿਆ ਜਾਂਦਾ। ਸੋ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਸ੍ਰੀ ਸਤਿਗੁਰ, ਜੋ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ, ਤਿਨ੍ਹਾਂ ਨੇ ਤੀਰਥ ਰਚਿਓ ਵਿਸਾਲ, ਬਹੁਤ ਵੱਡਾ ਇਹ ਤੀਰਥ ਅਸਥਾਨ ਰਚਿਆ ਹੈ ਜੋ ਸ੍ਰੀ ਗੋਬਿੰਦਵਾਲ ਸਾਹਿਬ ਹੈ, ਜੋ ਉੱਥੇ ਬੌਲੀ ਸਾਹਿਬ ਦੀ ਮਹਾਰਾਜੀਆਂ ਨੇ ਰਚਨਾ ਕੀਤੀ ਹੈ। ਔਰ ਇਹ ਰਚਨਾ ਕਿਸ ਵਾਸਤੇ ਹੈ? ਕਹਿੰਦੇ ਪਰ ਉਪਕਾਰ ਵਾਸਤੇ ਹੈ। ਸੋ ਐਸਾ ਮਹਾਨ ਤੀਰਥ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਸ ਮਨੁੱਖਤਾ ਦੇ ਭਲੇ ਵਾਸਤੇ ਰਚਿਆ ਹੈ।
ਕਰੀ ਟਹਿਲ ਜਿਨ ਪ੍ਰੇਮ ਧਾਰ ਸੇ ਸਭ ਕਰੇ ਨਿਹਾਲ।
ਫਿਰ ਕਹਿੰਦੇ ਜਿਨ੍ਹਾਂ ਨੇ ਉੱਥੇ ਟਹਿਲ ਕੀਤੀ ਹੈ, ਸੇਵਾ ਕੀਤੀ ਹੈ, ਪ੍ਰੇਮ ਧਾਰ ਕੇ ਸ਼ਰਧਾ ਨਾਲ ਭਾਵਨਾ ਨਾਲ ਸੇਵਾ ਕੀਤੀ ਹੈ, ਸਭ ਕਰੇ ਨਿਹਾਲ, ਸਾਰੇ ਦੇ ਸਾਰੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਨਿਹਾਲ ਕਰ ਦਿੱਤੇ। ਉਹਨਾਂ ਸਾਰੇ ਵਡਭਾਗੀ ਸੇਵਕਾਂ ਨੂੰ, ਸਤਿਗੁਰਾਂ ਨੇ ਕਿਰਤਾਰਥ ਕਰ ਦਿੱਤਾ।
ਜਾਓ ਪਈ ਸਤਿਗੁਰ ਪੌਰ ਮੁਕਤ ਕੋ ਦੁਆਰਾ।
ਕਹਿੰਦੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਜੋ ਪੌਰ ਹੈ, ਪੌਰ ਕਹਿੰਦੇ ਨੇ ਦਰਵਾਜ਼ਾ, ਵੈਸੇ ਪੌਰ ਦਰਸ਼ਨੀ ਡਿਉੜੀ ਨੂੰ ਵੀ ਕਹਿੰਦੇ ਨੇ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਦਰ ਘਰ ਦਾ ਜੋ ਦਰਵਾਜ਼ਾ ਹੈ, ਪੌਰ ਹੈ, ਮਾਨੋ ਕਿ ਮੁਕਤ ਕੋ ਦੁਆਰਾ, ਇਹ ਸਭ ਤਰ੍ਹਾਂ ਦੀਆਂ ਮੁਕਤੀਆਂ ਦਾ ਦਰਵਾਜ਼ਾ ਹੈ। ਵਿਦਵਾਨ ਮਹਾਂਪੁਰਖਾਂ ਨੇ ਚਾਰ ਤਰ੍ਹਾਂ ਦੀਆਂ ਮੁਕਤੀਆਂ ਮੰਨੀਆਂ ਨੇ, ਸਾਰੂਪ ਮੁਕਤੀ, ਸਾਯੁਜ ਮੁਕਤੀ, ਸਾਮੀਪਿਅ ਮੁਕਤੀ ਅਤੇ ਸਾਲੋਕ ਮੁਕਤੀ। ਤੋ ਕਹਿੰਦੇ ਇਹਨਾਂ ਚਾਰ ਮੁਕਤੀਆਂ ਦਾ ਹੀ ਦਰਵਾਜ਼ਾ ਹੈ ਜੋ ਸਤਿਗੁਰੂ ਦੇ ਘਰ ਦਾ ਦਰ ਹੈ।
ਧਰ ਪ੍ਰਤੀਤ ਇਮਠਾਨ ਤਕਾਰਾ।
ਸੋ ਜਿਹੜੇ ਵਡਭਾਗੀ ਪੁਰਖ ਪ੍ਰਤੀਤ ਧਾਰ ਕੀ, ਪ੍ਰਤੀਤ ਦਾ ਅਰਥ ਹੈ ਸਾਧ ਸੰਗਤ ਜੀ ਭਰੋਸਾ, ਸਿਦਕ ਯਕੀਨ। ਤੋ ਕਹਿੰਦੇ ਜਿਨ੍ਹਾਂ ਨੇ ਗੁਰੂ ਤੇ ਨਿਸ਼ਚਾ ਰੱਖ ਕੇ, ਭਰੋਸਾ ਰੱਖ ਕੇ ਗੁਰੂ ਦੇ ਦਰ ਤੇ ਆ ਕੇ ਸੇਵਾ ਕੀਤੀ ਹੈ, ਉਹਨਾਂ ਸਾਰਿਆਂ ਨੂੰ ਗੁਰੂ ਦੇ ਦਰ ਤੋਂ ਇਹ ਜੀਵਨ ਮੁਕਤ ਵਾਲੀ ਅਵਸਥਾ ਪ੍ਰਾਪਤ ਹੋਈ ਹੈ।
ਰਾਖਿਓ ਖੋਲ ਮੁਕਤ ਭੰਡਾਰੂ।
ਕਹਿੰਦੇ ਮਾਨੋ ਸਤਿਗੁਰੂ ਪਾਤਸ਼ਾਹ ਜੀਆਂ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਹ ਜੋ ਸੁੰਦਰ ਰਚਨਾ ਰਚੀ ਹੈ, ਜਿੱਥੇ ਹਮੇਸ਼ਾ ਹੀ ਸਤ ਸੰਗਤ ਹੁੰਦੀ ਹੈ, ਉਸ ਵਾਹਿਗੁਰੂ ਦੀ ਬਾਣੀ ਦੀ ਵਿਚਾਰ ਹੁੰਦੀ ਹੈ, ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਸੇਵਾ ਦਾ ਉੱਤੇ ਕੁੰਭ ਚਲਾ ਰਹੇ ਨੇ। ਕਹਿੰਦੇ ਮਾਨੋ ਇਹ ਤਾਂ ਮੁਕਤੀ ਦਾ ਹੀ ਭੰਡਾਰਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਲਾ ਦਿੱਤਾ ਹੈ।
ਜਿਉਂ ਜਿਉਂ ਬਖਸ਼ਤ ਹੋਤ ਉਦਾਰੂ।
ਕਹਿੰਦੇ ਇਹ ਗੁਰੂ ਘਰ ਦਾ ਜਿਹੜਾ ਭੰਡਾਰਾ ਹੈ ਨਾ, ਗੁਰੂ ਘਰ ਦਾ ਜਿਹੜਾ ਖਜ਼ਾਨਾ ਹੈ, ਇਹ ਦੁਨਿਆਵੀ ਖਜ਼ਾਨਿਆਂ ਨਾਲੋਂ ਵੱਖਰਾ ਹੈ। ਦੁਨੀਆਂ ਦੇ ਜਿਹੜੇ ਖਜ਼ਾਨੇ ਨੇ, ਉਹਨਾਂ ਦਾ ਇੱਕ ਨਿਯਮ ਹੈ ਕਿ ਦੁਨੀਆਂ ਦੇ ਕਿਸੇ ਵੀ ਖਜ਼ਾਨੇ ਨੂੰ ਜਦੋਂ ਵੰਡਿਆ ਜਾਏਗਾ ਨਾ, ਵਰਤਾਇਆ ਜਾਏਗਾ ਤੇ ਉਹ ਘਟੇਗਾ, ਇਹ ਨਿਸ਼ਚਿਤ ਹੈ। ਦੁਨੀਆਂ ਦਾ ਕੋਈ ਵੀ ਭੰਡਾਰਾ, ਦੁਨੀਆਂ ਦਾ ਕੋਈ ਖਜ਼ਾਨਾ ਜਦੋਂ ਵੰਡਿਆ ਜਾਏਗਾ, ਜਿਵੇਂ ਜਿਵੇਂ ਵੰਡਾਂਗੇ ਉਹ ਘਟੇਗਾ। ਕਹਿੰਦੇ ਗੁਰੂ ਦੇ ਦਰ ਘਰ ਦਾ ਜਿਹੜਾ ਖਜ਼ਾਨਾ ਐਸਾ ਹੈ, ਇਹ ਭੰਡਾਰਾ ਐਸਾ ਹੈ, ਤੋਟ ਨਾ ਆਵੇ ਵੱਧ ਦੋ ਜਾਈ, ਇਹ ਜਿਵੇਂ ਜਿਵੇਂ ਵੰਡਿਆ ਜਾਂਦਾ ਉਵੇਂ ਉਵੇਂ ਵੱਧਦਾ ਜਾਂਦਾ ਹੈ। ਇਸ ਕਰਕੇ ਭਾਈ ਸਾਹਿਬ ਜੀ ਲਿਖ ਰਹੇ ਨੇ ਜਿਉਂ ਜਿਉਂ ਬਖਸ਼ਤ ਹੋਤ ਉਧਾਰੂ। ਉਧਾਰ ਦਾ ਅਰਥ ਹੈ ਬਹੁਤ ਵੱਡਾ ਹੋ ਜਾਣਾ। ਕਹਿੰਦੇ ਜਿਵੇਂ ਜਿਵੇਂ ਸਤਿਗੁਰੂ ਜੀ ਆਪਣੇ ਦਰੋਂ ਘਰੋਂ ਸੰਸਾਰੀ ਜੀਵਾਂ ਨੂੰ ਬਖਸ਼ਿਸ਼ਾਂ ਵੰਡ ਰਹੇ ਨੇ, ਉਵੇਂ ਉਵੇਂ ਭੰਡਾਰਾ ਵੱਡਾ ਹੁੰਦਾ ਜਾਂਦਾ ਹੈ।
ਸ੍ਰੀ ਗੁਰ ਅਮਰ ਕੇ ਦੇਵ ਧਰੋਵਰ।
ਹੁਣ ਇੱਥੇ ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਕ ਅਲੰਕਾਰ ਦੁਆਰਾ ਸਤਿਗੁਰੂ ਦੀ ਉਸਤਤ ਕਰ ਰਹੇ ਨੇ, ਕਿਉਂਕਿ ਕਵਿਤਾ ਦੇ ਵਿੱਚ ਸਾਧ ਸੰਗਤ ਜੀ ਕਈ ਤਰ੍ਹਾਂ ਦੇ ਅਲੰਕਾਰ ਵਰਤੇ ਜਾਂਦੇ ਨੇ ਕਵਿਤਾ ਨੂੰ ਸੁੰਦਰ ਬਣਾਉਣ ਵਾਸਤੇ, ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਸਤੇ, ਔਰ ਉਹਨਾਂ ਤੱਥਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਵਾਸਤੇ ਜਿਹੜੇ ਵਿਦਵਾਨ ਕਵੀ ਹੁੰਦੇ ਨੇ ਉਹ ਫਿਰ ਅਲੰਕਾਰ ਕਵਿਤਾ ਦੇ ਵਿੱਚ ਵਰਤਦੇ ਨੇ। ਔਰ ਵਿਦਵਾਨਾਂ ਨੇ ਮੁੱਖ ਰੂਪ ਵਿੱਚ ਦੋ ਅਲੰਕਾਰ ਮੰਨੇ ਨੇ, ਇੱਕ ਸ਼ਬਦ ਅਲੰਕਾਰ ਅਤੇ ਦੂਸਰਾ ਅਰਥ ਅਲੰਕਾਰ, ਜਿਸ ਦੁਆਰਾ ਕਵਿਤਾ ਦੇ ਸ਼ਬਦਾਂ ਨੂੰ ਭੂਸ਼ਿਤ ਕੀਤਾ ਜਾਏ, ਸੁੰਦਰ ਬਣਾਇਆ ਜਾਏ, ਉਹ ਸ਼ਬਦ ਅਲੰਕਾਰ ਹੁੰਦਾ ਹੈ। ਔਰ ਜਿਸ ਦੁਆਰਾ ਸ਼ਬਦ ਦੇ ਅਰਥਾਂ ਨੂੰ ਭੂਸ਼ਿਤ ਕੀਤਾ ਜਾਏ, ਸੁੰਦਰ ਬਣਾਇਆ ਜਾਏ, ਉਹ ਅਰਥ ਅਲੰਕਾਰ ਹੁੰਦਾ ਹੈ, ਜਿਸ ਤਰ੍ਹਾਂ ਅਨੁਪ੍ਰਾਸ ਆਦਿਕ ਹਨ। ਸੋ ਇੱਕ ਅਲੰਕਾਰ ਬਣਾ ਕੇ ਭਾਈ ਸੰਤੋਖ ਸਿੰਘ ਸਾਹਿਬ ਜੀ ਸਤਿਗੁਰੂ ਦੀ ਉਸਤਤ ਕਰ ਰਹੇ ਨੇ, ਸਤਿਗੁਰੂ ਦੀ ਵਡਿਆਈ, ਸਤਿਗੁਰੂ ਦੀਆਂ ਦਾਤਾਂ, ਗੁਰੂ ਦੀਆਂ ਬਖਸ਼ਿਸ਼ਾਂ ਦਾ ਇੱਥੇ ਜ਼ਿਕਰ ਕਰਦੇ ਨੇ। ਤੋ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਜੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹਨ, ਸ਼੍ਰੀ ਗੁਰੂ ਅਮਰ ਕਿ ਦੇਵ ਧਰੋਵਰ। ਧਰੋਵਰ ਕਹਿੰਦੇ ਨੇ ਕਲਪ ਬ੍ਰਿਕਸ਼ ਨੂੰ। ਤਰ ਦਾ ਅਰਥ ਹੁੰਦਾ ਬ੍ਰਿਕਸ਼, ਵਰ ਦਾ ਅਰਥ ਹੁੰਦਾ ਸ੍ਰੇਸ਼ਟ। ਜੋ ਸਾਰੇ ਦਰਖਤਾਂ ਵਿੱਚੋਂ ਬ੍ਰਿਕਸ਼ਾਂ ਵਿੱਚੋਂ ਸ੍ਰੇਸ਼ਟ ਹੋਵੇ ਉਸਨੂੰ ਕਹਿੰਦੇ ਧਰੋਵਰ। ਇਸ ਕਰਕੇ ਧਰੋਵਰ ਕਲਪ ਬ੍ਰਿਕਸ਼ ਨੂੰ ਕਿਹਾ ਜਾਂਦਾ ਹੈ ਜੋ ਦੇਵਤਿਆਂ ਦੀ ਸਭਾ ਵਿੱਚ ਮੰਨਿਆ ਗਿਆ ਹੈ। ਔਰ ਇਸ ਕਲਪ ਬ੍ਰਿਕਸ਼ ਦੁਆਰਾ ਕਹਿੰਦੇ ਸਾਰੀਆਂ ਕਲਪਨਾ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਤੋ ਇਸ ਲਈ ਕਹਿੰਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਜੋ ਵੀ ਕੋਈ ਆਉਂਦਾ ਹੈ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਆਉਂਦਾ ਹੈ, ਚਾਹੇ ਸੰਸਾਰੀ ਪਦਾਰਥਾਂ ਦੀ ਇੱਛਾ ਲੈ ਕੇ ਆਉਂਦਾ ਹੈ, ਚਾਹੇ ਅਧਿਆਤਮਕ ਪਦਾਰਥਾਂ ਦੀ ਇੱਛਾ ਲੈ ਕੇ ਆਉਂਦਾ ਹੈ, ਚਾਹੇ ਰੋਗਾਂ ਨੂੰ ਦੂਰ ਕਰਾਉਣ ਵਾਸਤੇ ਆਉਂਦਾ ਹੈ, ਚਾਹੇ ਸੰਸਾਰ ਦੇ ਸੁੱਖਾਂ ਵਾਸਤੇ ਆਉਂਦਾ ਹੈ। ਕਹਿੰਦੇ ਹਰ ਇੱਕ ਦੀ ਇੱਛਾ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸ਼ਰਨ ਵਿੱਚ ਆ ਕੇ ਪੂਰੀ ਹੁੰਦੀ ਹੈ। ਇਸ ਕਰਕੇ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਕਿ ਸ੍ਰੀ ਗੁਰੂ ਅਮਰ ਕੇ ਦੇਵ ਧਰੋਵਰ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵਾਕਿਆ ਹੀ ਗੁਰੂ ਅਮਰਦਾਸ ਜੀ ਹਨ ਕਿ ਦੇਵ ਧਰੋਵਰ ਹਨ, ਕਲਪ ਬ੍ਰਿਕਸ਼ ਹਨ, ਜਿਨ੍ਹਾਂ ਦੀ ਸ਼ਰਨ ਵਿੱਚ ਆ ਕੇ ਸਾਰਿਆਂ ਦੀ ਇੱਛਾ ਪੂਰੀ ਹੁੰਦੀ ਹੈ।
ਵੱਡ ਪ੍ਰਤਾਪ ਵਿਸਤਾਰ ਪਰੋਵਰ।
ਕਹਿੰਦੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਪ੍ਰਤਾਪ ਵੀ ਬੜੇ ਵਿਸਥਾਰ ਵਾਲਾ ਹੈ, ਬੜਾ ਵੱਡਾ ਹੈ। ਕਹਿੰਦੇ ਜਿਵੇਂ ਇੱਕ ਦਰਖਤ ਹੁੰਦਾ ਹੈ, ਉਸ ਦਰਖਤ ਦੀਆਂ ਬਹੁਤ ਵੱਡੀਆਂ ਟਾਹਣੀਆਂ ਹੁੰਦੀਆਂ ਨੇ, ਉਹਦਾ ਬੜਾ ਵੱਡਾ ਘੇਰਾ ਹੁੰਦਾ ਹੈ, ਫਿਰ ਉਸਨੂੰ ਬੜੇ ਸੁੰਦਰ ਫਲ ਲੱਗਦੇ ਨੇ, ਬੜੇ ਸੁੰਦਰ ਫੁੱਲ ਲੱਗਦੇ ਨੇ। ਇਉਂ ਕਹਿੰਦੇ ਜਿਵੇਂ ਬਹੁਤ ਵੱਡਾ ਦਰਖਤ ਸ਼ੋਭਦਾ ਹੈ ਨਾ, ਇਉਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ਼ੋਭਾ ਪਾ ਰਹੇ ਨੇ। ਤੋ ਕਹਿੰਦੇ ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦਾ ਜੋ ਪ੍ਰਤਾਪ ਹੈ, ਸਤਿਗੁਰਾਂ ਦੀ ਜੋ ਮਹਿਮਾ ਹੈ, ਸਤਿਗੁਰਾਂ ਦੀ ਜੋ ਵਡਿਆਈ ਹੈ, ਇੱਕ ਬਹੁਤ ਵੱਡੇ ਦਰਖਤ ਦੀ ਤਰ੍ਹਾਂ ਬੜੇ ਵੱਡੇ ਵਿਸਤਾਰ ਵਾਲੀ ਹੈ।
ਆਲ ਬਾਲ ਸਤ ਸੰਗਤ ਸੋ ਹੈ।
ਕਹਿੰਦੇ ਜਿਸ ਤਰ੍ਹਾਂ ਦਰਖਤ ਦੇ ਚਾਰ ਚੁਫੇਰੇ ਘੇਰਾ ਬਣਿਆ ਹੁੰਦਾ, ਉਹ ਦਰਖਤ ਬੜਾ ਸ਼ੋਭਦਾ ਹੈ, ਇਉਂ ਸਤਿਗੁਰਾਂ ਦੀ ਚਾਰ ਚੁਫੇਰੇ ਜਦੋਂ ਸੰਗਤ ਬੈਠਦੀ ਹੈ ਤੇ ਇਹ ਸੰਗਤ ਹੀ ਘੇਰਾ ਹੈ, ਔਰ ਸੰਗਤ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਸ਼ੋਭਦੇ ਹਨ।
ਸੁਭ ਗੁਣ ਗਨ ਦਲ ਸੰਕਲ ਸੋ ਹੈ।
ਕਹਿੰਦੇ ਜਿਸ ਤਰ੍ਹਾਂ ਇੱਕ ਸੁੰਦਰ ਦਰਖਤ ਦੇ ਬਹੁਤ ਸੁੰਦਰ ਦਲ ਹੁੰਦੇ ਨੇ, ਦਲ ਮੈਨਾ ਪੱਤੇ, ਕਹਿੰਦੇ ਜਿਵੇਂ ਇੱਕ ਦਰਖਤ ਬਹੁਤ ਵਿਸਥਾਰ ਵਾਲਾ ਹੋਵੇ, ਬੜਾ ਸੋਹਣਾ ਹੋਵੇ, ਉਹਦੇ ਪੱਤੇ ਵੀ ਬੜੇ ਸ਼ੋਭਾ ਪਾਉਂਦੇ ਨੇ। ਇਉਂ ਕਹਿੰਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਇੱਕ ਐਸੇ ਹੀ ਦਰਖਤ ਦੀ ਤਰ੍ਹਾਂ ਹਨ। ਤੇ ਗੁਰੂ ਰੂਪੀ ਦਰਖਤ ਦੇ ਪੱਤੇ ਕਿਹੜੇ ਨੇ, ਇੱਥੇ ਦੱਸ ਰਹੇ ਨੇ ਅਲੰਕਾਰ ਬਣਾ ਕੇ। ਕਹਿੰਦੇ ਸ਼ੁਭ ਗੁਣ, ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਅੰਦਰ ਸ਼ੁਭ ਗੁਣ ਹਨ, ਸ੍ਰੇਸ਼ਟ ਗੁਣ ਹਨ, ਸਤਿਗੁਰਾਂ ਦੇ ਅੰਦਰ ਜੋ ਨਿਮਰਤਾ ਹੈ, ਸਤਿਗੁਰਾਂ ਦੇ ਅੰਦਰ ਜੋ ਦਇਆ ਹੈ, ਸਤਿਗੁਰਾਂ ਦੇ ਅੰਦਰ ਜੋ ਅਕੀਦਾ ਹੈ, ਜੋ ਸ਼ਰਧਾ ਭਾਵਨਾ ਹੈ, ਜੋ ਸੇਵਾ ਹੈ, ਅਨੰਤ ਸ਼ੁਭ ਗੁਣ ਨੇ। ਇਹ ਕਹਿੰਦੇ ਪੱਤਿਆਂ ਦੀ ਤਰ੍ਹਾਂ ਸਤਿਗੁਰਾਂ ਦੇ ਅੰਦਰ ਸ਼ੋਭ ਰਹੇ ਹਨ।
ਬਿਸ਼ਨ ਤੇ ਵਿਰਾਗ ਜਿਸ ਛਾਇਆ।
ਕਹਿੰਦੇ ਜਿਸ ਤਰ੍ਹਾਂ ਦਰਖਤ ਦੇ ਪੱਤੇ ਹੁੰਦੇ ਨੇ, ਇਉਂ ਗੁਰੂ ਰੂਪੀ ਦਰਖਤ ਦੇ ਸ਼ੁਭ ਗੁਣ ਹਨ। ਫਿਰ ਕਹਿੰਦੇ ਦਰਖਤ ਦੀ ਛਾਇਆ ਵੀ ਹੁੰਦੀ ਹੈ। ਗੁਰੂ ਰੂਪੀ ਦਰਖਤ ਦੀ ਛਾਇਆ ਕੀ ਹੈ? ਕਹਿੰਦੇ ਬਿਸ਼ਨ ਤੇ ਵਿਰਾਗ, ਸੰਸਾਰ ਦੇ ਵਿਸ਼ਿਆਂ ਵੱਲੋਂ, ਵਿਕਾਰਾਂ ਵੱਲੋਂ ਜੋ ਵਿਰਾਗ ਹੈ। ਸਤਿਗੁਰਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵਿਸ਼ਾ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੈ। ਕਹਿੰਦੇ ਵਿਸ਼ਿਆਂ ਵੱਲੋਂ ਵੈਰਾਗ ਹੋ ਜਾਣਾ, ਇਹ ਵੈਰਾਗ ਰੂਪੀ ਗੁਰੂ ਧਰੋਵਰ ਦੀ ਛਾਇਆ ਹੈ, ਇਹ ਵੈਰਾਗ ਰੂਪੀ ਗੁਰੂ ਦਰਖਤ ਦੀ ਛਾਂ ਹੈ।
ਬ੍ਰਹਮ ਗਿਆਨੀ ਦੇਵਨ ਕੋ ਭਾਇਆ।
ਕਹਿੰਦੇ ਫਿਰ ਜਿਹੜੇ ਬ੍ਰਹਮ ਗਿਆਨੀ ਹਨ, ਆਤਮਾ ਨੂੰ ਜਾਣਨ ਵਾਲੇ ਆਤਮ ਗਿਆਨੀ, ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਭਾ ਜਾਂਦੇ ਨੇ, ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਚੰਗੇ ਲੱਗਦੇ ਹਨ। ਕਹਿੰਦੇ ਇਹੀ ਸਤਿਗੁਰਾਂ ਦੀ ਛਾਇਆ ਹੈ, ਇਹੀ ਸਤਿਗੁਰਾਂ ਦਾ ਫਲ ਹੈ।
ਸ੍ਰੀ ਸਤਿਗੁਰ ਪਗ ਪੰਕਜ ਸੇਵਾ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਜੋ ਹਿਰਦੇ ਅੰਦਰ, ਸਤਿਗੁਰਾਂ ਦੇ ਪਵਿੱਤਰ ਜੀਵਨ ਅੰਦਰ ਜੋ ਵੱਡੇ ਸਤਿਗੁਰਾਂ ਦੇ ਪ੍ਰਤੀ ਸੇਵਾ ਭਾਵਨਾ ਹੈ, श्री गुरु अमरदास महाराज जिया ने जो आप शरीर करके श्री गुरु अंगद साहब सचे पातशाह जिया की सेवा की है।
यही बीज उपजन सब भेवा
कहते जिस तरह हरेक दरख्त का एक बीज होंदा है, बीज तो बाद फिर वह दरख्त जमदा है। तो इस तरह कहते जो श्री गुरु अमरदास सचे पातशाह जी अज संसार दे अंदर एक बहुत वड्डे वृक्ष की तरह बड़े वड्डे विस्तार वाले होके शोभ रहे ने, जिन्हां दे जीवन अंदर श्रद्धा रूपी सेवा रूपी फल है, जिन्हां दे जीवन अंदर पर उपकार रूपी फल है, जिन्हां दे अंदर बैराग रूपी छाया है, ऐसा गुरु तरोवर शोभ रहा है। तो कहिंदे ऐसा तरोवर ऐसा दरख्त पैदा किवें होया, इस गुरु तरोवर दा बीज की है, तो इत्थे दस्या है कहिंदे कि जो सतगुरु सचे पातशाह जियां दे अंदर वड्डे सतगुरां दी सेवा है, इस सेवा दा जिहड़ा बीज है, इस सेवा रूपी बीज नाल ही इह गुरु तरोवर श्री गुरु अमरदास सचे पातशाह जी संसार विच शोभा पा रहे हन।
भगती तुचा करत दृढ़ राखा
फिर कहिंदे जिवें किसे दरख्त दी तुचा हुंदी है, तुचा कहिंदे त्वचा, त्वचा कहिंदे वैसे चमड़ी नूं, ते दरखत की त्वचा की है कहिंदे जो दरखत दे उपर छिल हुंदी है। तो कहिंदे गुरु भी एक तरोवर की तरह एक दरखत की तरह है, तो गुरु रूपी तरोवर के उपर यह त्वचा की है, छिल की है, कहिंदे जो भगती है, सतगुरां दे पवित्र जीवन अंदर जो दृढ़ भगती है, कहिंदे यह त्वचा है, यह छिल है, इस दृढ़ भगती द्वारा ही हजूर सचे पातशाह जिया ने संसार ते बख्शिश कीती है।
जह कह सिखी दीर्घ साखा
फिर कहिंदे जिहड़ा बहुत वड्डी विस्तार वाला एक दरख्त हुंदा है ते उहदियां वड्डियां वड्डियां शाखावां हुंदियां ने, शाखा कहिंदे टहिणियां, कहिंदे हुण गुरु भी एक दरख्त है, गुरु भी एक तरोवर है, तो गुरु रूपी तरोवर दियां इह शाखा किहड़ियां ने, टहिणियां किहड़ियां हन, कहिंदे जह कह सिखी जिथे किथे सतगुरां दी जो सिखी है, सतगुरां दा कोई सिख काबल कंधार विच बैठा है, कोई सिख साध संगत जी दिल्ली दखण दे विच बैठा है, कोई हिमालिया दी पहाड़ियां विच बैठा है, कोई अरब देशां विच बैठा है, इह सतगुरां दी जो सिखी है, इही कहिंदे गुरु तरोवर दियां शाखा हन, इही गुरु दरख्त दियां ਟਾਣੀਆਂ ਹਨ।
ਸਤਾਸਤ ਵਿਵੇਕ ਸੁਭ ਸੁਮਨਸ
ਕਹਿੰਦੇ ਫਿਰ ਜਿਵੇਂ ਕਿਸੇ ਦਰਖਤ ਨੂੰ ਬਹੁਤ ਸੋਹਣੇ ਫੁੱਲ ਲੱਗੇ ਹੁੰਦੇ ਨੇ, ਤੇ ਹੁਣ ਸਤਿਗੁਰੂ ਵੀ ਕਹਿੰਦੇ ਇੱਕ ਸੁੰਦਰ ਦਰਖਤ ਦੀ ਤਰ੍ਹਾਂ ਹਨ, ਤਰੋਵਰ ਦੀ ਤਰ੍ਹਾਂ ਹਨ, ਹੁਣ ਗੁਰੂ ਤਰੋਵਰ ਨੂੰ ਕਿਹੜੇ ਫੁੱਲ ਲੱਗੇ ਹੋਏ ਨੇ, ਸਵੇਤੀ ਦੱਸਿਆ ਕਹਿੰਦੇ ਸੱਤਾ ਸੱਤ ਵਿਵੇਕ, ਸੱਤ ਅਤੇ ਅਸੱਤ ਦਾ ਜੋ ਵਿਵੇਕ ਹੈ, ਵਿਵੇਕ ਕਹਿੰਦੇ ਗਿਆਨ, ਸੱਤ ਅਤੇ ਅਸੱਤ, ਸੱਤ ਮੈਨਾ ਸੱਚ, ਅਸੱਤ ਮੈਨਾ ਝੂਠ, ਕਹਿੰਦੇ ਸੱਚ ਅਤੇ ਝੂਠ ਦਾ ਗਿਆਨ ਜਿਹੜਾ ਹੋਣਾ ਹੈ, ਕਿਉਂਕਿ ਹਰ ਇੱਕ ਇਨਸਾਨ ਨੂੰ ਸੱਤ ਅਤੇ ਅਸੱਤ ਦੀ ਸੋਝੀ ਨਹੀਂ ਹੈ, ਸਤਿਗੁਰਾਂ ਦਾ ਅੰਮ੍ਰਿਤ ਵਚਨ ਹੈ, ਕਹਿੰਦੇ ਮਨੁੱਖ ਦਾ ਸੁਭਾਅ ਤਾਂ ਇਹ ਹੈ ਸੱਤ ਹੋਤਾ ਅਸੱਤ ਕਰ ਮੰਨ, ਸੱਚ ਨੂੰ ਝੂਠ ਸਮਝਦਾ ਹੈ, ਝੂਠ ਨੂੰ ਸੱਚ ਸਮਝਦਾ ਹੈ, ਸੱਚ ਨੂੰ ਸੱਚ ਸਮਝਣਾ ਤੇ ਝੂਠ ਨੂੰ ਝੂਠ ਜਾਣ ਲੈਣਾ, ਇਹ ਬੁੱਧੀ ਇਹ ਗਿਆਨ ਸਤਿਗੁਰੂ ਦੀ ਬਾਣੀ ਗੁਰੂ ਦੀ ਸੰਗਤ ਵਿੱਚੋਂ ਹਾਸਲ ਹੁੰਦਾ ਹੈ, ਕਿਉਂਕਿ ਗੁਰੂ ਦੇ ਪਾਸ ਇਹ ਵਿਵੇਕ ਹੈ। ਇਸ ਕਰਕੇ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਇਹ ਸੁੰਦਰ ਫੁੱਲ ਲੱਗੇ ਹੋਏ ਨੇ ਜੋ ਸੱਤ ਅਤੇ ਸੱਤ ਦਾ ਵਿਵੇਕ ਹੈ, ਸੱਤ ਅਤੇ ਅਸੱਤ ਦੀ, ਸੱਤ ਤੇ ਝੂਠ ਦੀ ਜੋ ਪਹਿਚਾਣ ਹੈ, ਇਹ ਗੁਰੂ ਤਰੋਵਰ ਨੂੰ ਸੁੰਦਰ ਫੁੱਲ ਲੱਗੇ ਹੋਏ ਹਨ।
ਚਾਹਤ ਰਹਿਤ ਭਗਤ ਗਨ ਸੋ ਮਨਸ
ਇਸ ਕਰਕੇ ਕਹਿੰਦੇ ਮਨ ਕਰਕੇ ਬਹੁਤ ਵੱਡੇ ਵੱਡੇ ਭਗਤ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ, ਸਤਿਗੁਰਾਂ ਦੀ ਬਾਣੀ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਸੰਕਲਪ ਹਮੇਸ਼ਾ ਹੀ ਬਣਾਉਂਦੇ ਰਹਿੰਦੇ ਹਨ।
ਜਾਚਕ ਸਿੱਖ ਅਨੇਕ ਜੇ ਆਵਤ
ਇਸ ਤਰ੍ਹਾਂ ਕਹਿੰਦੇ ਅਨੇਕਾਂ ਹੀ ਜਾਚਕ ਲੋਕ, ਅਨੇਕਾਂ ਹੀ ਸੇਵਕ ਲੋਕ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਹਜ਼ੂਰੀ ਅੰਦਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆਉਂਦੇ ਹਨ।
ਮਨੋ ਕਾਮਨਾ ਤਤਸ਼ਿਨ ਪਾਵਤ
ਕਹਿੰਦੇ ਸਤਿਗੁਰਾਂ ਦੀ ਸੰਗਤ ਵਿੱਚ ਆ ਕੇ ਮਨ ਦੀਆਂ ਇੱਛਾਵਾਂ ਸਾਰੇ ਪੂਰੀਆਂ ਕਰ ਲੈਂਦੇ ਨੇ। ਔਰ ਇੱਥੇ ਖਾਸ ਤੌਰ ਤੇ ਇੱਕ ਸ਼ਬਦ ਲਿਖਿਆ ਹੈ ਤਤ ਛਿੰਨ। ਤਤ ਛਿੰਨ ਦਾ ਅਰਥ ਹੁੰਦਾ ਹੈ ਝਟਪਟ ਬੜੀ ਛੇਤੀ ਨਾਲ। ਸੰਸਾਰ ਦੇ ਵਿੱਚ ਸਾਧ ਸੰਗਤ ਜੀ ਇੱਕ ਕਹਾਵਤ ਪ੍ਰਸਿੱਧ ਹੈ, ਕਹਿੰਦੇ ਰੱਬ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ। ਪਰ ਜਦੋਂ ਆਪਾਂ ਸਤਿਗੁਰਾਂ ਦਾ ਆਸ਼ਾ ਸਮਝਦੇ ਹਾਂ, ਗੁਰਬਾਣੀ ਨੂੰ ਵਿਚਾਰਦੇ ਹਾਂ, ਤਾਂ ਇਹ ਗੱਲ ਸਿੱਧ ਹੁੰਦੀ ਹੈ ਕਿ ਪਰਮਾਤਮਾ ਦੇ ਘਰ ਵਿੱਚ ਦੇਰੀ ਵੀ ਨਹੀਂ ਹੈ। ਅੰਧੇਰ ਤਾਂ ਹੈ ਹੀ ਨਹੀਂ, ਪਰ ਕਹਿੰਦੇ ਦੇਰੀ ਵੀ ਨਹੀਂ ਹੈ, ਕੋਈ ਦੇਰੀ ਨਹੀਂ ਹੈ। ਇਸ ਕਰਕੇ ਅਸੀਂ ਇੱਥੇ ਸ਼ਬਦ ਲਿਖਿਆ ਤਤ ਛਿੰਨ। ਕਹਿੰਦੇ ਜੋ ਮਾਈ ਭਾਈ ਸ਼ਰਧਾ ਭਾਵਨਾ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ ਵਿੱਚ ਆਉਂਦਾ, ਤੇ ਜੋ ਵੀ ਕਿਸੇ ਦੀ ਮਨ ਦੀ ਕਾਮਨਾ ਹੈ, ਮਨ ਦੀ ਖੁਆਇਸ਼ ਹੈ, ਮਨ ਦੀ ਇੱਛਾ ਹੈ, ਤਤ ਛਿੰਨ ਪਾਵਤ, ਉਸੇ ਵੇਲੇ ਉਸਨੂੰ ਪ੍ਰਾਪਤ ਹੋ ਜਾਂਦੀ ਹੈ।
ਜਿਸ ਕੇ ਵੱਡੇ ਭਾਗ ਜਗ ਜਾਗੇ,
ਕਹਿੰਦੇ ਜਿਸ ਦੇ ਵੱਡੇ ਭਾਗ ਜਾਗਦੇ ਹਨ,
ਸੋ ਗੁਰ ਸੁਰ ਤਰਵਰ ਅਨੁਰਾਗੇ,
ਕਹਿੰਦੇ ਉਹ ਗੁਰੂ ਰੂਪੀ ਸ੍ਰੇਸ਼ਟ ਤਰੋਵਰ ਦੀ ਸ਼ਰਨ ਵਿੱਚ ਆ ਜਾਂਦਾ ਹੈ। ਜਿਸ ਤਰ੍ਹਾਂ ਸੰਸਾਰ ਵਿੱਚ ਇਹ ਮੰਨਿਆ ਜਾਂਦਾ ਹੈ, ਪ੍ਰਾਚੀਨ ਸਾਹਿਤ ਵਿੱਚ ਇਹ ਮੰਨਿਆ ਗਿਆ ਹੈ ਕਿ ਜਿਸ ਨੇ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਨੀਆਂ ਹੋਣ, ਉਹ ਕਲਪ ਬ੍ਰਿਸ਼ ਦੀ ਸ਼ਰਨ ਵਿੱਚ ਚਲਿਆ ਜਾਏ। ਇਸ ਤਰ੍ਹਾਂ ਕਹਿੰਦੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਲਪ ਬ੍ਰਿਸ਼ ਦੀ ਨਿਆਈ ਹਨ। ਜਿਹੜਾ ਵੀ ਵੱਡਿਆਂ ਭਾਗਾਂ ਵਾਲਾ ਕੋਈ ਸਤਸੰਗੀ ਭਾਵਨਾ ਦੇ ਨਾਲ ਸਤਿਗੁਰੂ ਤਰੋਵਰ ਦੀ ਗੁਰੂ ਰੂਪੀ ਕਲਪ ਬ੍ਰਿਸ਼ ਦੀ ਸ਼ਰਨ ਵਿੱਚ ਆਉਂਦਾ ਹੈ, ਤਤ ਛਿੰਨ ਉਸ ਦੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ।
ਉਸ ਅਤੋਟ ਦੇਤ ਨਿਤ ਰਹੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਸ਼ਰਧਾਵਾਨ ਸਿੱਖ ਸੰਗਤਾਂ ਨੂੰ ਅਤੁੱਟ ਹੀ ਕੋਸ਼ ਨਾਮ ਖਜ਼ਾਨਾ, ਸਾਰੀਆਂ ਸੰਸਾਰਕ ਅਤੇ ਅਧਿਆਤਮਕ ਵਸਤੂਆਂ ਦਾ ਖਜ਼ਾਨਾ ਬਖਸ਼ਦੇ ਹਨ।
ਦੋਨੋ ਹਾਥਨ ਬਾਟਤ ਰਹੇ,
ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਗੋਇੰਦਵਾਲ ਸਾਹਿਬ ਵਿਖੇ ਐਸੇ ਭੰਡਾਰੇ ਦੀ ਰਚਨਾ ਰਚੀ ਹੋਈ ਹੈ ਕਿ ਮਾਨੋ ਸਤਿਗੁਰੂ ਜੀ ਆਪਣੇ ਦੋਵਾਂ ਹੱਥਾਂ ਨਾਲ ਹੀ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਇਹ ਪਦਾਰਥ ਵੰਡ ਰਹੇ ਹਨ, ਦੋਵਾਂ ਹੱਥਾਂ ਨਾਲ ਹੀ ਬਖਸ਼ਿਸ਼ਾਂ ਦੇ ਰਹੇ ਹਨ।
ਜਾਗਤ ਬਜਤ ਅਜਮਤ ਕੇ ਦਾਤਾ,
ਇਸ ਤਰ੍ਹਾਂ ਕਹਿੰਦੇ ਸੰਸਾਰ ਅੰਦਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਦਿਤ ਹੋ ਗਏ। ਵਿਦਿਤ ਕਹਿੰਦੇ ਪ੍ਰਗਟ ਹੋਣਾ, ਕਹਿੰਦੇ ਅਜ਼ਮਤ ਦੇ ਦਾਤੇ, ਸ਼ਕਤੀਆਂ ਦੇ ਦਾਤੇ ਸੰਸਾਰ ਵਿੱਚ ਪ੍ਰਸਿੱਧ ਹੋ ਗਏ ਨੇ। ਭਾਵੇਂ ਕਿ ਸਤਿਗੁਰੂ ਜੀ ਕਿਸੇ ਨੂੰ ਵਸ ਕਰਨ ਵਾਸਤੇ ਜਾਂ ਆਪਣੀ ਪ੍ਰਸਿੱਧੀ ਕਰਾਉਣ ਵਾਸਤੇ ਕੋਈ ਅਜ਼ਮਤ ਨਹੀਂ ਦਿਖਾਉਂਦੇ, ਪਰ ਸਤਿਗੁਰਾਂ ਦੇ ਅੰਦਰ ਸੁਭਾਵਕ ਹੀ ਇਹ ਅਜ਼ਮਤ ਹੈ, ਕਿਉਂਕਿ ਸਤਿਗੁਰੂ ਨਿਰੰਕਾਰ ਸਰੂਪ ਹੈ। ਔਰ ਕਲਗੀਧਰ ਮਹਾਰਾਜ ਜੀਆਂ ਦੇ ਬਚਨ ਨੇ ਕਮਾਲੇ ਕਮਾਲਾਤ ਕਾਇਮ ਕਰੀਮ ਰਜ਼ਾ ਬਖਸ਼ੋ ਰਾਜ਼ਕ ਰਿਹਾਕੁਨ ਰਹੀਮ, ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਤਾਂ ਸ਼ਕਤੀਆਂ ਦਾ ਮਾਲਕ ਹੈ। ਇਸ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਭਾਵਕ ਹੀ ਸਾਰੀਆਂ ਸਿੱਖ ਸੰਗਤਾਂ ਤੇ ਅਨੰਤ ਬਖਸ਼ਿਸ਼ਾਂ ਕਰਦੇ ਹਨ।
ਭੁਗਤ ਮੁਗਤ ਲੈ ਜਿਨੂੰ ਪਛਾਤਾ,
ਇਸ ਤਰ੍ਹਾਂ ਜੋ ਵੀ ਮਾਈ ਭਾਈ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੀ ਸੰਗਤ ਵਿੱਚ ਆਉਂਦਾ ਹੈ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ, ਉਸ ਨੂੰ ਮੁਕਤੀ ਵੀ ਮਿਲਦੀ ਹੈ ਔਰ ਭੁਗਤ ਨਾਮ ਹੈ ਸੰਸਾਰ ਦੇ ਭੋਗ ਪਦਾਰਥ। ਇਹ ਦੋਵੇਂ ਚੀਜ਼ਾਂ ਸਤਿਗੁਰੂ ਦੇ ਦਰਬਾਰ ਵਿੱਚੋਂ ਸ਼ਰਧਾ ਭਾਵਨਾ ਵਾਲੀਆਂ ਸਿੱਖ ਸੰਗਤਾਂ ਨੂੰ ਪ੍ਰਾਪਤ ਹੁੰਦੀਆਂ ਨੇ। ਇਸ ਪ੍ਰਕਾਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਇਹ ਅਨੰਤ ਬਖਸ਼ਿਸ਼ਾਂ ਵਰਤਾ ਰਹੇ ਨੇ, ਜਿਨ੍ਹਾਂ ਦਾ ਜ਼ਿਕਰ ਇਸ ਅਧਿਆਏ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਕੀਤਾ ਹੈ। ਇਸ ਤੋਂ ਅੱਗੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜੋ ਹੋਰ ਕਥਾ ਵਾਪਰਦੀ ਹੈ, ਜੋ ਹੋਰ ਗੁਰੂ ਕੇ ਸਿੱਖਾਂ ਦਾ ਪ੍ਰਸੰਗ ਹੈ, ਉਹ ਇਸ ਅਧਿਆਏ ਵਿੱਚ ਆਪਾਂ ਅਗਲੇ ਸਮੇਂ ਵਿੱਚ ਸਰਵਣ ਕਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ। ਗੁਰੂ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਹਾਜ਼ਰੀ ਭਰਦੇ ਹਾਂ, ਜੋ ਪੜ੍ਹਿਆ ਜੋ ਸੁਣਿਆ, ਪੜ੍ਹੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਦੇਣੀ। ਅੱਗੇ ਤੋਂ ਸਤਸੰਗ ਜੀ ਸੁਮਤ ਬਖਸ਼ਣੀ ਜੀ, ਆਓ ਆਖਰੀ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਜਗਤ ਬਦਤ ਅਜਮਤ ਕੇ ਦਾਤਾ, ਉਗਤ ਮੁਕਤ ਲੇ ਜਿਨੂੰ ਪਛਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल प्राणनाथ अनाथ सखे दीन दर्द निवार हे समरथ अगम पूरन मोहे मया तार अंधकूप महापयान नानक पार उतार आए प्रभ शरणागति कृपा निध दयाल एक अखर हर मन बसत नानक होत निहाल एक अखर हर मन बसत नानक होत निहाल वाहिगुरु जी का खालसा वाहिगुरु जी की फतेह।